ਵਾਹਿਗੁਰੂ ਸਾਹਿਬ ਜੀ ਦੋਹਰਾ ਅਸਨ ਸਦਨ ਤੇ ਅਚਵਕੈ ਮਿਲੇ ਬਾਲ ਜਹ ਜਾਲ ਪਦਨ ਉਪਰ ਕਟ ਕਿੰਕਨੇ ਹੋਵਤ ਸ਼ਬਦ ਵਿਸਾਲ ਅਸਨ ਸਦਨ ਤੇ ਅਜਵਕੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਵਿਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪ੍ਰਸੰਗ ਬਾਲ ਲੀਲਾ ਸਰਵਣ ਕਰ ਰਹੇ ਹਾਂ। ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਬੱਚਿਆਂ ਨਾਲ ਜਾ ਕੇ ਖੇਡਦੇ ਹਨ ਅਤੇ ਆਪਣੀ ਕਿਰਪਾ ਦ੍ਰਿਸ਼ਟੀ ਦਾ ਸਦਕਾ ਜੀਵਾਂ ਨੂੰ ਤਾਰ ਰਹੇ ਹਨ। ਗਰੀਬਾਂ ਨੂੰ ਭਾਂਡੇ ਲਿਜਾ ਕੇ, ਕਦੇ ਵਸਤਰ ਅਤੇ ਗਹਿਣੇ ਆਦਿਕ ਘਰੋਂ ਚੁੱਕ ਕੇ ਦੇ ਦਿੰਦੇ ਹਨ। ਮਾਤਾ ਜੀ ਨੇ ਝਿੜਕਣਾ ਅਤੇ ਫਿਰ ਪਿਆਰ ਕਰਨਾ। ਸੋ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਐਸੇ ਕੌਤਕ ਕਰ ਰਹੇ ਨੇ। ਦੁੱਧ ਛੱਕ ਕੇ ਰਾਤ ਨੂੰ ਆਰਾਮ ਦੇ ਨਾਲ ਪਹਿਲਾਂ ਪ੍ਰਸ਼ਾਦਾ ਫਿਰ ਦੁੱਧ ਛੱਕ ਕੇ ਬਿਰਾਜਮਾਨ ਹੋਏ ਤਾਂ ਰਾਤ ਨੂੰ ਮਾਤਾ ਜੀ ਨੂੰ ਕੌਤਕ ਹੋਇਆ ਕਿ ਸੁਪਨੇ ਵਿਚ ਦੇਖਿਆ ਕਿ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ, ਚੰਦਨ ਛਿੜਕ ਰਹੇ ਨੇ, ਮਹਾਰਾਜ ਨੂੰ ਮੱਥਾ ਟੇਕ ਰਹੇ ਨੇ। ਜਦੋਂ ਮਾਤਾ ਜੀ ਅਚਾਨਕ ਉੱਠ ਕੇ ਦੇਖਦੇ ਹਨ ਤਾਂ ਚਰਨਾਂ ਦੇ ਉੱਤੇ ਚੰਦਨ ਦੇ ਛਿੱਟੇ ਪਏ ਹੋਏ ਨੇ। ਇਸ ਤਰ੍ਹਾਂ ਦੇਖ ਕੇ ਮਨ ਦੇ ਅੰਦਰ ਇੱਕ ਹੈਰਾਨੀ ਜੀ ਆਉਂਦੀ ਹੈ ਕਿ ਸੁਪਨਾ ਆਇਆ ਸੀ ਪਰ ਸੱਚ ਹੈ। ਦੋਨੋਂ ਹੀ ਗੱਲਾਂ ਨੇ, ਸੁਪਨੇ ਵਿਚ ਵੀ ਗੁਰਾਂ ਨੇ ਦਿਖਾਇਆ ਅਤੇ ਸੱਚ ਵੀ ਦਿਖਾਇਆ ਗੁਰਾਂ ਨੇ। ਸੋ ਇਸ ਤਰੀਕੇ ਨਾਲ ਮਾਤਾ ਜੀ ਆਪ ਵੀ ਮੱਥਾ ਟੇਕਣ ਲੱਗ ਪਏ। ਜਦੋਂ ਸਵੇਰੇ ਉੱਠੇ ਮਹਾਰਾਜ ਨੇ ਜਾਣ ਲਿਆ ਕਿ ਇਹਨਾਂ ਨੂੰ ਸ਼ਰਧਾ ਹੋ ਆਈ ਹੈ, ਕਿਉਂਕਿ ਕਾਨੂੰਨ ਅਕਾਲ ਪੁਰਖ ਦੇ ਹੁਕਮ ਮੁਤਾਬਕ ਹੁਣ ਸ਼ਰਧਾ ਹੋਣੀ ਨਹੀਂ ਚਾਹੀਦੀ, ਨਹੀਂ ਤਾਂ ਸਾਡੇ ਤੋਂ ਬਾਹਰ ਨਹੀਂ ਜਾਇਆ ਜਾਣਾ। ਭਗਤਾਂ ਨੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਸਾਨੂੰ ਘਰ ਹੀ ਰੱਖ ਲੈਣਾ। ਸੋ ਇਸ ਤਰੀਕੇ ਦੇ ਨਾਲ ਮਹਾਰਾਜ ਨੇ ਕਨਾਤ ਪਾ ਦਿੱਤੀ ਮੋਹ ਦੀ। ਉੱਠਦਿਆਂ ਸਾਰ ਹੋਰ ਹੀ ਤਰ੍ਹਾਂ ਦਾ ਮੁੱਖ ਬਣਾ ਕੇ ਕਹਿਣ ਲੱਗੇ, ਸਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਦਿਓ। ਮਾਤਾ ਜੀ ਦਾ ਧਿਆਨ ਪ੍ਰਸ਼ਾਦੇ ਵਿਚ ਕਰ ਦਿੱਤਾ। ਪ੍ਰਸ਼ਾਦਾ ਛਕਣ ਤੋਂ ਬਾਅਦ ਫੇਰ ਗਲੀ ਵਿਚ ਜਾ ਕੇ ਜਿੱਥੇ ਬੱਚੇ ਖੜੇ ਉਡੀਕ ਰਹੇ ਸਨ ਕਿ ਕਦੋਂ ਆਉਣਗੇ, ਖੇਡਾਂਗੇ ਪਿਆਰ ਦੇ ਨਾਲ। ਸੋ ਇਸ ਤਰ੍ਹਾਂ ਮਾਨੋ ਗੁਰੂ ਨਾਨਕ ਸਾਹਿਬ ਦੀ ਸੰਗਤ ਸ਼ੁਰੂ ਤੋਂ ਲੈ ਕੇ ਪ੍ਰਾਰੰਭ ਹੋ ਗਈ। ਪਿੰਡ ਵਾਸੀ ਵੀ ਕਿਸੇ ਕੰਮ ਨੂੰ ਜਾਂਦੇ ਨੇ, ਦੂਜਾ ਰਾਹ ਛੱਡ ਕੇ ਇਧਰੋਂ ਹੀ ਲੰਘਦੇ ਨੇ। ਕਹਿੰਦੇ ਵੀ ਜੇ ਉਹਨਾਂ ਦੇ ਦਰਸ਼ਨ ਹੋ ਗਏ ਨਾ ਆਪਣਾ ਕੰਮ ਬਣ ਜਾਏਗਾ, ਉਹਨਾਂ ਚ ਬੜੀ ਤਾਕਤ ਹੈ। ਬਾਲਕ ਤਾਂ ਛੋਟਾ ਜਿਹਾ ਪਰ ਜਦੋਂ ਕਹਿ ਦਿੰਦੇ ਨੇ ਬਚਨ, ਕਈਆਂ ਦੇ ਘਰ ਔਲਾਦ ਹੋਈ, ਕਈਆਂ ਦੇ ਘਰ ਕਿਰਪਾ ਹੋਈ, ਕਈਏ ਦੇ ਪੈਸਾ ਨਹੀਂ ਪੈਸਾ ਮਿਲਿਆ, ਜਿਹਨੂੰ ਇੱਕ ਭਾਂਡਾ ਵੀ ਦੇ ਤਾ ਉਹਦਾ ਘਰ ਭਾਂਡਿਆਂ ਨਾਲ ਭਰ ਦਿੱਤਾ। ਸੋ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਦੇਵ ਜੀ ਉੱਤੇ ਸ਼ਰਧਾ ਹੋਈ। ਬਾਬਾ ਕਲਿਆਣ ਚੰਦ ਜੀ ਨੇ ਹਰਦਿਆਲ ਪੁਰੋਹਿਤ ਨੂੰ ਕਿਹਾ, ਤੇਰੀਆਂ ਕਈਆਂ ਸਾਰੀਆਂ ਗੱਲਾਂ ਝੂਠੀਆਂ ਨਿਕਲੀਆਂ ਨੇ, ਪਰ ਹਰਦਿਆਲ ਪੁਰੋਹਿਤ ਜੀ ਕਹਿੰਦੇ ਇੱਕ ਗੱਲ ਮੌਕੇ ਤੇ ਮੈਂ ਤੁਹਾਨੂੰ ਦੱਸੀ ਨਹੀਂ ਸੀ ਕਿ ਇਹ ਬਾਲਕ ਦੇ ਉੱਤੇ ਦੁਨੀਆਂ ਨੂੰ ਤਾਂ ਬਹੁਤ ਸ਼ਰਧਾ ਹੋਵੇਗੀ, ਲੋਕ ਬਹੁਤ ਵਰੋਸ ਆਉਣਗੇ, ਪਰ ਘਰਦਿਆਂ ਨੂੰ ਕੁਛ ਜਰਾ ਬਾਅਦ ਵਿਚ ਹੀ ਜਾ ਕੇ ਪਤਾ ਲੱਗੇਗਾ ਕਿ ਕੌਣ ਨੇ। ਸੋ ਇਸ ਤਰੀਕੇ ਦੇ ਨਾਲ ਆਪ ਜੀ ਪ੍ਰਸ਼ਾਦਾ ਛੱਕ ਕੇ ਜਿਸ ਤਰ੍ਹਾਂ ਹੁਣ ਕਿਰਪਾ ਅੱਗੇ ਕਰਨਗੇ, ਸਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਦੇ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਅਸਨ ਸਦਨ ਤੇ ਅਚਵਕੈ ਮਿਲੇ ਬਾਲ ਜਹ ਜਾਲ।
ਜਿੱਥੇ ਬਹੁਤ ਸਾਰੇ ਬੱਚੇ ਸਨ ਉਡੀਕ ਰਹੇ ਨੇ, ਆਪ ਜੀ ਨੇ ਘਰੋਂ ਪ੍ਰਸ਼ਾਦਾ ਛਕਿਆ। ਛਕਣ ਤੋਂ ਬਾਅਦ ਜਿੱਥੇ ਬਹੁਤ ਸਾਰੇ ਬੱਚੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਤਰਸ ਰਹੇ ਨੇ। ਉੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਭਾਵਨਾ ਨੂੰ ਵੀ ਜਾਣਦੇ ਨੇ। ਇੱਕ ਹੁੰਦਾ ਅਵਤਾਰ ਲੈਣਾ, ਕਿਸੇ ਨੂੰ ਮਹਾਤਮਾ ਨੂੰ ਬਾਅਦ ਚ ਬ੍ਰਹਮ ਗਿਆਨ ਹੁੰਦਾ। ਇੱਕ ਕੁਛ ਕੁ ਬਾਲ ਬ੍ਰਹਮ ਗਿਆਨੀ ਹੋਏ ਜੋ ਬਚਪਨ ਤੋਂ ਹੀ ਬ੍ਰਹਮ ਗਿਆਨ ਵਿੱਚ ਨੇ। ਦਸਾਂ ਸਰੂਪਾਂ ਬਾਰੇ ਕਦੇ ਵੀ ਨਹੀਂ ਸ਼ੰਕਾ ਕਰਨਾ ਕਿ ਗੁਰੂ ਅੰਗਦ ਦੇਵ ਜੀ ਨੂੰ ਬਾਅਦ ਚ ਗਿਆਨ ਹੋਇਆ, ਤੀਜੇ ਪਾਤਸ਼ਾਹ ਨੂੰ। ਇਹ ਇਹਨਾਂ ਦੀਆਂ ਸਾਰੀਆਂ ਖੇਡਾਂ ਨੇ, ਤੌਤਕ ਹੈ। ਸੋ ਇਹ ਕਦੇ ਨਹੀਂ ਸੋਚਣਾ ਕਿ ਉਹਨਾਂ ਨੂੰ ਬਾਅਦ ਚ ਗਿਆਨ ਹੋਇਆ, ਕਿਉਂਕਿ ਮਹਾਰਾਜ ਨੇ ਜਦੋਂ ਕਹਿਤਾ ਕਿ 10 ਅਵਤਾਰ ਧਾਰੇ ਨੇ ਅਸੀਂ। ਸੋ ਇਸ ਕਰਕੇ 10 ਅਵਤਾਰ ਸ਼ੁਰੂ ਤੋਂ ਲੈ ਕਰਕੇ ਹੀ ਸਭ ਕੁਝ ਜਾਣਦੇ ਹੋਏ ਵੀ ਕੌਤਕ ਰਚਾ ਰਹੇ ਨੇ। ਤਾਂ ਤੇ ਗੁਰੂ ਨਾਨਕ ਦੇਵ ਜੀ ਅੰਤਰਜਾਮੀ ਜਾਣੀ ਜਾਣ, ਨਿਰੰਕਾਰ ਸਭ ਜਾਣਦੇ ਹਨ।
ਪਦਨ ਉਪਰ ਕਟ ਕਿੰਕਣੀ ਹੋਵਤ ਸ਼ਬਦ ਵਿਸਾਲ।
ਚਰਨਾਂ ਵਿੱਚ ਜੋ ਆਮ ਰਿਵਾਜਨ ਪਾ ਦਿੱਤੇ ਜਾਂਦੇ ਨੇ ਬੱਚਿਆਂ ਦੇ ਛੋਟੇ ਹੁੰਦਿਆਂ, ਜੋ ਨੂਪਰ ਆਦਿਕ ਪਾਉਂਦੇ ਨੇ, ਘੁੰਗਰੂ ਜੇ ਲੱਗੇ ਹੁੰਦੇ ਨੇ, ਕਿੰਕਣੀ ਉਹ ਤੜਾਗੀ ਜੀ ਪਾ ਤੇ ਉਹਦੇ ਘੁੰਗਰੂ ਪਾਏ, ਛੋਟੇ ਛੋਟੇ ਜੇ ਨਿਆਣਾ ਖੇਡਦਾ ਖੜਕਦੇ ਨੇ। ਇਸ ਤਰ੍ਹਾਂ ਪਹਿਲਾਂ ਦੇ ਰਿਵਾਜ ਸਨ ਇਹ। ਹੌਲੀ ਹੌਲੀ ਇਹਨਾਂ ਰਿਵਾਜਾਂ ਨੂੰ ਮਹਾਰਾਜ ਨੇ ਸੰਕੋਚਿਆ, ਹੋਵਤ ਸ਼ਬਦ ਵਿਸਾਲ, ਪਰ ਉਹ ਤੇ ਸਾਨੂੰ ਫੇਰ ਵੀ ਤੁਹਾਡੇ ਤਾਂ ਚੰਗੇ ਹੀ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਾਂ ਸਰੂਪਾਂ ਤੇ ਜੇ ਸਿੱਖ ਦਾ ਪੁੱਤ ਹੋਊ ਕਦੇ ਕਿੰਤੂ ਨਹੀਂ ਕਰੂਗਾ, ਕਦੇ ਵੀ ਨਹੀਂ ਕਹੂਗਾ ਕਿ ਉਹਨਾਂ ਨੇ ਆਹ ਕੀਤਾ, ਉਹਨਾਂ ਨੇ ਆਹ ਕੀਤਾ। ਜਿਹਦੇ ਹਿਰਦੇ ਦੇ ਅੰਦਰ ਉਹਨਾਂ ਪ੍ਰਤੀ ਸ਼ਰਧਾ ਹੈ, ਉਹ ਤਾਂ ਅੱਖ ਚੱਕ ਕੇ ਵੀ ਨਹੀਂ ਦੇਖਦਾ ਅਤੇ ਨਾ ਹੀ ਇਹ ਕਹਿੰਦਾ ਉਹਨਾਂ ਨੇ ਆਹ ਕੀਤਾ। ਜੇ ਸਿੱਖੀ ਅੰਦਰ ਹੋਵੇ ਤਾਂ ਦਸਾਂ ਸਰੂਪਾਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ, ਉਹਨਾਂ ਦੀ ਕਿਰਤ ਬਾਰੇ ਕਦੇ ਵੀ ਕਿੰਤੂ ਨਾ ਕਰੇਗਾ। ਜਿਹਦੇ ਅੰਦਰ ਸ਼ਰਧਾ ਨਹੀਂ ਹੁੰਦੀ ਉਹਦੇ ਅੰਦਰ ਹੀ ਕਿੰਤੂ ਉੱਠ ਖੜਦਾ ਹੈ। ਡਰੋ ਮਹਾਰਾਜ ਸੱਚੇ ਪਾਤਸ਼ਾਹ ਤੋਂ ਡਰੋ, ਉਹ ਤਾਂ ਛਿਨ ਵਿੱਚ ਹੀ ਸਭ ਕੁਝ ਕਰਨ ਵਾਲੇ ਨੇ। ਉਹਨਾਂ ਦੀ ਕਿਸੇ ਵੀ ਕਿਰਤ ਉੱਤੇ ਕਿੰਤੂ ਨਹੀਂ ਕਰਨਾ, ਕੁਛ ਵੀ ਕਰ ਦੇਣ ਉਹ, ਸਾਡਾ ਅਸੀਸ ਸਦਾ ਉਹਨਾਂ ਅੱਗੇ ਝੁਕਿਆ ਹੀ ਰਹੇਗਾ। ਜਿਨ੍ਹਾਂ ਦੀ ਮਾਤਾ ਸ਼ਹੀਦ ਹੈ, ਪਿਤਾ ਸ਼ਹੀਦ ਹੈ, ਪੁੱਤਰ ਸ਼ਹੀਦ ਨੇ, ਸਿਰੇ ਤੋਂ ਲੈ ਕੇ ਸਿਰੇ ਤੱਕ ਸਭ ਕੋਈ ਸ਼ਹੀਦੀਆਂ ਹੀ ਪੰਜਵੇਂ ਪਾਤਸ਼ਾਹ ਤੋਂ, ਆਪ ਇੰਨੀਆਂ ਕੁਰਬਾਨੀਆਂ ਸ੍ਰੀ ਅਨੰਦਪੁਰ ਸਾਹਿਬ ਤਿਆਗਣਾ ਅਤੇ 700 ਸਿੰਘ, 40 ਵਿੱਚੋਂ ਵੀ ਅਖੀਰ ਤੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਆਲਮ ਸਿੰਘ, 3 ਸਿੰਘ ਹੀ ਬਾਕੀ ਬਚੇ, ਨਾਲ ਲੈ ਕੇ ਗਏ ਨੇ। ਉਹ ਵੀ ਰਾਜਸਥਾਨ ਚ ਹਜੂਰ ਸਾਹਿਬ ਨੂੰ ਜਾਂਦਿਆਂ ਤੁਰਕਾਂ ਨਾਲ ਕਿਤੇ ਜੰਗ ਹੋਈ, ਹਟਾਉਣ ਗਏ ਸੀ ਭਾਈ ਆਲਮ ਸਿੰਘ, ਭਾਈ ਆਪਸ ਵਿੱਚ ਲੜੋ ਨਾ। ਇੱਕ ਤੁਰਕ ਨੇ ਭਾਈ ਆਲਮ ਸਿੰਘ ਦੀ ਛਾਤੀ ਚ ਗੋਲੀ ਮਾਰ ਦਿੱਤੀ, ਉਹ ਵੀ ਚੜ੍ਹਾਈ ਕਰ ਗਏ, ਸ਼ਹੀਦ ਹੋ ਗਏ ਸੀ ਉੱਥੇ। ਭਾਵੇਂ ਬਹਾਦਰ ਸ਼ਾਹ ਨੇ ਖੜਾ ਕੇ ਕਿਹਾ ਸੀ ਉਹਨਾਂ ਬੰਦਿਆਂ ਨੂੰ, ਮਹਾਰਾਜ ਆਹ ਖੜੇ ਤੁਹਾਡੇ ਦੋਸ਼ੀ, ਜੋ ਚਿੱਤ ਕਰਦਾ ਇਹਨਾਂ ਨੂੰ ਸਜ਼ਾ ਦੇ ਦਿਓ, ਇਹਨਾਂ ਨੇ ਭਾਈ ਆਲਮ ਸਿੰਘ ਨੂੰ ਗੋਲੀ ਮਾਰੀ ਹੈ। ਮਹਾਰਾਜ ਕਹਿੰਦੇ ਬਹਾਦਰ ਸ਼ਾਹ ਇਹ ਅਕਾਲ ਪੁਰਖ ਤੇ ਛੱਡ ਦਿੰਦੇ ਆਪਾਂ, ਬਸ ਅਸੀਂ ਨਹੀਂ ਕੁਛ ਕਹਿਣਾ। ਧੰਨ ਭਾਈ ਦਇਆ ਸਿੰਘ, ਧੰਨ ਭਾਈ ਧਰਮ ਸਿੰਘ। ਭਾਈ ਦਇਆ ਸਿੰਘ ਜੀ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ 4 ਮਹੀਨੇ ਪਹਿਲਾਂ ਉਸ ਵਕਤ ਵਿਛੋੜਾ ਦੇ ਕੇ ਜਦ ਗਏ, ਮਹਾਰਾਜ ਕਹਿਣ ਲੱਗੇ ਮਾਰੂ ਸ਼ਬਦ ਕੌਣ ਪੜ੍ਹ, ਰਾਗੀ ਕਿਉਂ ਪੜ੍ਹ ਰਹੇ ਨੇ ਮਾਰੂ ਸ਼ਬਦ? ਕਹਿੰਦੇ ਭਾਈ ਦਇਆ ਸਿੰਘ ਚੜ੍ਹਾਈ ਕਰ ਗਏ ਮਹਾਰਾਜ, ਕਹਿੰਦੇ ਬਿਨਾਂ ਦੱਸੇ ਹੀ ਚਲੇ ਗਏ, ਜਾਓ ਸਿਰਹਾਣੇ ਖੜ ਕੇ ਜਾ ਕੇ ਕਹੋ। ਮਹਾਰਾਜ ਨੇ ਬੁਲਾਇਆ, ਉਸੇ ਵਕਤ ਉੱਠ ਕੇ ਬੈਠੇ ਹੋ ਗਏ, ਮੱਥਾ ਟੇਕ ਕੇ ਆ ਕੇ ਮਹਾਰਾਜ ਜੀ ਯਾਦ ਕੀਤਾ, ਕਹਿੰਦੇ ਦੱਸ ਕੇ ਨਹੀਂ ਗਏ। ਕਹਿੰਦੇ ਮਹਾਰਾਜ ਆਪ ਤਾਂ ਅੰਤਰਜਾਮੀ ਜਾਣੀ ਜਾਣ, ਤੁਹਾਡੇ ਤੋਂ ਕੀ ਛੁਪਿਆ? ਮਹਾਰਾਜ ਹੱਸ ਕੇ ਕਹਿੰਦੇ ਅੰਦਰਲੀਆਂ ਗੱਲਾਂ ਅੰਦਰ ਰਹਿਣ ਦਿਆ ਕਰੋ, ਬਾਹਰਲੀ ਕਿਰਿਆ ਨੂੰ ਬਾਹਰ ਰੱਖਿਆ ਕਰੋ। ਅਸੀਂ ਤਾਂ ਸੁਨੇਹਾ ਦੇਣਾ ਸੀ ਵਾਹਿਗੁਰੂ ਨੂੰ, ਸੁਨੇਹਾ ਲੈ ਕੇ ਜਾਓ ਸਾਡਾ। ਤੇ ਤੀਸਰੀ ਵਾਰ ਫਿਰ ਮਹਾਰਾਜ ਨੇ ਸ਼ਬਦ ਉਚਾਰਿਆ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਬਹੁਤ ਅਕਾਲ ਪੁਰਖ ਨਾਲ ਇਤਨਾ ਪਿਆਰ ਕਿ ਤੁਦ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰਡੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ ਉਚਾਰਨ ਕਰਕੇ ਫਿਰ ਕਿਹਾ, ਕਹਿੰਦੇ ਹੁਣ ਚਲੇ ਜਾਓ। ਅਤੇ ਗੁਰਤਾ ਗੱਦੀ ਦੇਣ ਵੇਲੇ ਸਿਰਫ ਭਾਈ ਧਰਮ ਸਿੰਘ ਨਾਲ ਨੇ, ਬਾਅਦ ਵਿਚ ਰਲੇ ਨਹੀਂ। ਠੀਕ ਹੈ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਬੁੰਗਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਆ, ਦਮਦਮੀ ਟਕਸਾਲ ਦੇ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ, ਸੋ ਇਸੇ ਤਰ੍ਹਾਂ ਭਾਈ ਹਰ ਸਿੰਘ ਜੀ ਜੋ ਡਾਇਰੀ ਲਿਖਿਆ ਕਰਦੇ ਸੀ, ਇਸੇ ਪ੍ਰਕਾਰ ਉਹਨਾਂ ਦੇ ਵਿੱਚ ਭਾਈ ਧਰਮ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਪਹਿਲੇ ਹੈੱਡ ਪੁਜਾਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਕੁਝ ਪਟਨਾ ਸਾਹਿਬ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਜੋ ਕੁਝ ਇਕੱਠਾ ਕੀਤਾ, ਕੁਰਬਾਨ ਕਰ ਦਿੱਤਾ ਖਾਲਸੇ ਤੋਂ ਅਖੀਰ ਤੱਕ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਕਮਾਈ ਵੀ ਸਾਨੂੰ ਦੇ ਦਿੱਤੀ, ਸਭ ਕੁਝ ਵਾਰ ਦਿੱਤਾ। ਜਿਨ੍ਹਾਂ ਦੀ ਇੰਨੀ ਵੱਡੀ ਕੁਰਬਾਨੀ ਹੈ ਉਹਨਾਂ ਦੇ ਬਾਰੇ ਕੁਝ ਬੋਲਣਾ ਜਾਂ ਕਹਿਣਾ ਅਸੀਂ ਤਾਂ ਕਦੇ ਸੋਚ ਵੀ ਨਹੀਂ ਸਕਦੇ ਕੋਈ ਐਸਾ ਬੋਲੇਗਾ ਉਹਨਾਂ ਬਾਰੇ। ਅਖੀਰ ਤਾਂ ਉੱਥੇ ਹੀ ਜਾਣਾ ਨਾ ਸਰੀਰ ਛੱਡ ਕੇ। ਕਹਿੰਦੇ ਨੇ ਪਾਣੀ ਤਾਂ ਪੁਲਾਂ ਦੇ ਥੱਲੇ ਨਹੀਂ ਲੰਘਦਾ, ਕਿਤੇ ਵੀ ਮਰਜ਼ੀ ਦੌੜ ਲਓ, ਜਿੰਨੀ ਮਰਜ਼ੀ ਬੁੱਧੀ ਲੜਾ ਲਓ, ਸਾਨੂੰ ਤਾਂ ਲਾਲੇ ਪਏ ਨੇ, ਫਿਕਰ ਪਏ ਨੇ ਵੀ ਅਸੀਂ ਤਰਨਾ, ਤੇ ਦੁਨੀਆਂ ਨੂੰ ਡਰ ਹੀ ਨਹੀਂ ਹੈ ਵੀ ਤਰਨਾ ਕਿ ਨਹੀਂ ਤਰਨਾ। ਸੀ ਲੋਕ ਕਹਿੰਦੇ ਅਸੀਂ ਭਾਵੇਂ ਡੁੱਬੀਏ ਨਰਕਾਂ ਨੂੰ ਜਾਈਏ ਪਰ ਉਲਟ ਬੋਲਣੋਂ ਨਹੀਂ ਹਟਣਾ ਸੀ। ਸੋ ਇਸ ਕਰਕੇ ਜਦੋਂ ਪ੍ਰਾਪਤੀ ਹੋ ਜਾਂਦੀ ਜਿਨ੍ਹਾਂ ਨੂੰ ਮਹਾਰਾਜ ਦੀ, ਉਹਨਾਂ ਨੂੰ ਪਤਾ ਕਿ ਸਤਿਗੁਰੂ ਮਹਾਰਾਜ ਕਿੱਡੇ ਮਹਾਨ ਨੇ। ਇਉਂ ਮਨ ਦੇ ਅੰਦਰ ਗੁਰਾਂ ਪ੍ਰਤੀ ਹਮੇਸ਼ਾ ਸ਼ਰਧਾ, ਭਾਵਨਾ, ਪ੍ਰੇਮ, ਬਸ ਮੁਕਦੀ ਗੱਲ ਕੇ ਦੱਸਾਂ ਗੁਰਾਂ ਤੇ ਕਦੇ ਵੀ ਕਿਸੇ ਗੱਲ ਤੇ ਵੀ ਕਿੰਤੂ ਨਹੀਂ ਖੜਾ ਕਰਨਾ, ਕੁਛ ਵੀ ਨਹੀਂ ਕਹਿਣਾ ਹੈ। ਜੇ ਸਿੱਖ ਹੈ ਜ਼ਬਾਨ ਬੰਦ ਰੱਖੇ ਆਪਣੀ, ਇਹੀ ਕਹੇ ਧੰਨ ਸਤਿਗੁਰੂ, ਧੰਨ ਸਤਿਗੁਰੂ, ਸੱਚੇ ਪਾਤਸ਼ਾਹ ਧੰਨ ਹੋ ਜੀ।
ਸੋ ਭਾਈ ਵਿਚਰ ਹੈ ਖੇਲਣ ਮਹਿ ਅਨੁਰਾਗੇ,
ਹੁਣ ਵਿਚਰਦੇ ਨੇ ਖੇਲਣ ਵਿਚ ਪਿਆਰ ਦਿਖਾ ਰਹੇ ਨੇ, ਕਿਰਿਆ ਉਹੀ ਜੀ ਕਰਦੇ ਨੇ, ਸਤਿਗੁਰੂ ਮਹਾਰਾਜ ਧਰਤੀ ਨੂੰ ਭਾਗ ਲਾ ਰਹੇ ਹਨ।
ਭਾਗੇ ਭਾਗ ਹੈ ਬਾਲ ਸੁਭਾਗੇ,
ਜਦੋਂ ਆਪ ਭਜਦੇ ਨੇ ਜੇ ਗੁਰੂ ਜੀ ਭੱਜਣ ਤਾਂ ਭਾਗਾਂ ਵਾਲੇ ਬਾਲਕ ਵੀ ਭਜਦੇ ਨੇ ਪਿੱਛੇ ਪਿੱਛੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਵਿਚ ਵੀ ਗੁਪਤ ਕੌਤਕ ਵਰਤਾ ਜਾਂਦੇ ਨੇ, ਕਿਰਪਾ ਕਰ ਜਾਂਦੇ ਨੇ। ਕਿਰਪਾ ਤਾਂ ਐਸੀ ਕਰਦੇ ਨੇ ਕਿ ਕਿਸੇ ਵੀ ਬੰਦੇ ਨੂੰ ਸਮਝ ਨਹੀਂ ਲੱਗਦੀ। ਬਾਲ ਲੀਲਾ ਗੁਰੂ ਨਾਨਕ ਦੇਵ ਜੀ ਦੀ, ਦਸਵੇਂ ਪਾਤਸ਼ਾਹ ਦੀ ਬਹੁਤ ਰਲਦੀ ਆਪਸ ਵਿਚ। ਸੋ ਮਹਾਰਾਜ ਵੀ ਪਟਨਾ ਸਾਹਿਬ ਇਕ ਮਾਤਾ ਚਰਖਾ ਕਰਦੀ ਹੁੰਦੀ, ਉਹਦੀਆਂ ਪੂਣੀਆਂ ਖਲਾਰ ਦੇਣੀਆਂ, ਮਾਈ ਨੇ ਪਿੱਛੇ ਭੱਜਣਾ ਡੰਡਾ ਲੈ ਕੇ, ਖੜ ਜਾ ਮੈਂ ਦੱਸਦੀ ਪਤਾ। ਫਿਰ ਮਾਤਾ ਜੀ ਕੋਲ ਉਹਨੇ ਆਉਣਾ, ਮੇਰੀਆਂ ਪੂਣੀਆਂ ਖਲਾਰਤੀਆਂ, ਮੇਰਾ ਤੱਕੜਾ ਖਰਾਬ ਕਰਤਾ। ਮਾਤਾ ਜੀ ਹੱਸ ਕੇ ਕਹਿਣਾ, ਕੋਈ ਨੀ, ਕਿੰਨੇ ਦੀਆਂ ਸੀ ਪੂਣੀਆਂ? ਆਹ ਲਓ ਪੈਸੇ, ਆਹ ਲੈ 10 ਮੋਹਰਾਂ ਲੈ ਜਾ, 20 ਲੈ ਜਾ। ਬਹੁਤ ਪਰੇਸ਼ਾਨ ਮਹਾਰਾਜ, ਫਿਰ ਜਾ ਕਰਨਾ, ਫਿਰ ਜਾ ਕਰਨਾ। ਮਾਤਾ ਜੀ ਨੇ ਕਹਿਣਾ, ਲਾਲ ਜੀ ਤੁਸੀਂ ਕਿਉਂ ਏਦਾਂ ਕਰਦੇ ਹੋ, ਮੈਨੂੰ ਪਰੇਸ਼ਾਨ ਕਰਦੇ ਹੋ? ਉਹ ਬੁੱਢੀ ਮਾਤਾ ਵਿਚਾਰੀ ਕਹਿੰਦੇ, ਮਾਤਾ ਜੀ ਮੈਂ ਤਾਂ ਭਲਾ ਕਰਦਾ। ਉਹ ਕਿਵੇਂ? ਕਹਿੰਦੇ ਵਿਚਾਰੀ ਦੀ ਅੱਖਾਂ ਹੈ ਨਹੀਂ ਗੀਆਂ ਪੂਣੀਆਂ ਕੱਟ ਕੇ, ਫਿਰ ਉਹ ਕੱਪੜਾ ਬਣੂਗੀ, ਫਿਰ ਵੇਚੂਗੀ, ਕੀ ਐਵੇਂ 10 ਪੈਸੇ ਮਿਲਣੇ ਉਹਨੂੰ? 10-20 ਪੈਸੇ ਇਕੱਠੇ ਕਰੂ ਵਿਚਾਰੀ, ਰੋਟੀ ਖਾਊ ਕਿ ਕੀ ਕਰੂਗੀ? ਮੈਂ ਉਹਦੀਆਂ ਤੱਕਲੇ ਤੁਕਲੇ ਖਰਾਬ ਕਰਿਆ ਨਾ, ਇੱਥੇ ਲੜਨ ਲੱਗ ਜਾਂਦੀ, ਤੁਸੀਂ ਡਰਦੇ 20 ਮੋਹਰਾਂ ਦੇ ਦਿੰਦੇ ਹੋ, ਚੱਲ ਵਿਚਾਰੀ ਦਾ ਗੁਜ਼ਾਰਾ ਵਧੀਆ ਹੁੰਦਾ। ਕਹਿੰਦੇ ਦੇਖੋ ਕਿੱਡੀ ਸੋਚਣੀ ਵੱਡੀ ਸੱਚੇ ਪਾਤਸ਼ਾਹ ਦੀ। ਘੜੇ ਤੋੜ ਦਿੰਦੇ, ਗਲੇਲਾ ਮਾਰ ਕੇ ਗਾਗਰ ਦੇ ਚ ਤੀਰ ਮਾਰਿਆ। ਕਹਿੰਦੇ ਤੁਸੀਂ ਤੀਰ ਮਾਰਿਆ ਗਾਗਰ ਚ, ਕਹਿੰਦੇ ਸੱਪ ਸੀ ਵਿਚ, ਜੇ ਹੁਣ ਇਹਨਾਂ ਦਾ ਟੱਬਰ ਪਾਣੀ ਪੀਂਦਾ ਮਰਨਾ ਜਾਂਦਾ ਸਾਰਾ, ਜਾਂ ਸੱਚਮੁੱਚ ਦੇਖਿਆ ਤਾਂ ਗਾਗਰ ਵਿਚ ਸੱਪ ਹੀ ਸੀ, ਤੀਰ ਨਾਲ ਸੱਪ ਮਾਰਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦ ਕਦੇ ਭਲੇ ਕਰੀ ਜਾਂਦੇ ਨੇ, ਸਾਡਾ ਭਲਾ ਹੀ ਕਰੀ ਜਾਂਦੇ ਨੇ। ਮਹਾਰਾਜ ਹਮੇਸ਼ਾ ਆਪਣਾ ਭਲਾ ਹੀ ਸੋਚਦੇ ਨੇ, ਆਪਣੇ ਧੀਆਂ ਪੁੱਤਰਾਂ ਦਾ, ਆਪਣੇ ਪੰਥ ਦਾ।
ਥਿਰ ਹੋਵਤਾ ਥਿਤ ਹੋਵਹਿ ਸਾਰੇ।
ਜੇ ਸਤਿਗੁਰੂ ਖੜੇ ਹੋ ਜਾਂਦੇ ਗੁਰੂ ਨਾਨਕ ਦੇਵ ਜੀ, ਤਾਂ ਸਾਰੇ ਬੱਚੇ ਉੱਥੇ ਖੜੇ ਹੋ ਜਾਂਦੇ ਨੇ, ਮੁਸਕਰਾਉਂਦੇ ਨੇ, ਹੱਸਦੇ ਨੇ, ਦੂਜਿਆਂ ਨੂੰ ਹਸਾਉਂਦੇ ਨੇ, ਖੁਸ਼ੀਆਂ ਬਣਦੇ ਨੇ, ਦਰਸ਼ਨ ਕਰਦੇ ਨੇ ਸਾਰੇ, ਅਨੇਕਾਂ ਹੀ ਪਾਪ ਲੱਥ ਜਾਂਦੇ ਹਨ।
ਬੈਸ ਹੈ ਬੈਸ ਜਾਏ ਇੱਕ ਬਾਰੇ।
ਮਹਾਰਾਜ ਫਿਰ ਭੱਜ ਕੇ ਜਾ ਕੇ ਦੌੜ ਕੇ ਇਕਦਮ ਬੈਠ ਜਾਂਦੇ ਨੇ, ਦੂਜੇ ਬੱਚੇ ਵੀ ਨਾਲ ਹੀ ਬੈਠ ਜਾਂਦੇ ਨੇ, ਸਾਰੇ ਜਾਣੇ ਇਕਦਮ ਭਜਾ ਲੈਂਦੇ ਨੇ, ਇਕਦਮ ਖੜ ਜਾਂਦੇ ਨੇ, ਇਕਦਮ ਬੈਠ ਜਾਂਦੇ ਨੇ, ਇਸ ਤਰ੍ਹਾਂ ਪੂਰਾ ਭਜਾਉਂਦੇ ਨੇ, ਸਾਹੂ ਸਾਹੀ ਹੋਇਆਂ ਨੂੰ ਇਕਦਮ ਬਿਠਾ ਦਿੰਦੇ ਹਨ।
ਨਾਨਕ ਆਨਣ ਭਨ ਹੈ ਕਹਾਣੀ।
ਮਹਾਰਾਜ ਤਾਂ ਬਹੁਤ ਢੰਗ ਨਾਲ ਰੱਬ ਦੀ ਕਹਾਣੀ ਸੁਣਾਉਂਦੇ ਨੇ, ਸਾਰੇ ਬੱਚਿਆਂ ਨੂੰ ਪਹਿਲਾਂ ਭਜਾਇਆ, ਫਿਰ ਥਕਾਇਆ, ਫਿਰ ਬਿਠਾਇਆ, ਬਹਿ ਗਏ ਹੁਣ ਦੌੜਨ। ਕਹਿੰਦੇ ਨਹੀਂ ਜੀ, ਹੁਣ ਥੱਕ ਗਏ। ਅੱਛਾ, ਮੈਂ ਰੱਬ ਦੀ ਕਹਾਣੀ ਸੁਣਾਵਾਂ ਤੁਹਾਨੂੰ, ਰੱਬ ਕੀ ਹੁੰਦਾ ਪਤਾ। ਜਿਉਂ ਰੱਬ ਦੀਆਂ ਸੁਣਾਉਣ ਲੱਗੇ, ਵਾਹ ਜੀ ਵਾਹ, ਧੰਨ ਗੁਰੂ ਨਾਨਕ ਦੇਵ ਜੀ। ਸਤਸੰਗਤ ਸ਼ੁਰੂ ਕਰ ਲਈ ਬਚਪਨ ਵਿਚ, 5 ਸਾਲ ਦੀ ਉਮਰ ਹੈ, ਔਰ ਸੱਚੇ ਪਾਤਸ਼ਾਹ ਦੁਨੀਆਂ ਨੂੰ ਤਾਰਨਾ ਵੀ ਸ਼ੁਰੂ ਕਰ ਦਿੱਤਾ ਆਪਨੇ।
ਭਗਤ ਵਿਰਾਗ ਵਿਖੈ ਜੋ ਸਾਨੀ।
ਭਗਤੀ ਅਤੇ ਵਿਰਾਗ ਦੇ ਵਿਚ ਮਿਲੀ ਹੋਈ ਜਿਹੜੀ ਬਾਣੀ ਸੀ ਨਾ, ਮਿਠਾਸ ਭਰੀ। ਸੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਕਹਿੰਦੇ ਨੇ, ਜਿਹਦੇ ਮਨ ਦੇ ਅੰਦਰ ਨਿਰੰਕਾਰ ਦਾ ਵਾਸਾ ਹੋ ਜਾਂਦਾ ਹੈ, ਉਹਦੀ ਸਿੱਖਿਆ ਨਾਲ ਦੁਨੀਆਂ ਤਰ ਜਾਂਦੀ ਹੈ। ਸੋ ਇਸ ਕਰਕੇ ਇੱਥੇ ਤਾਂ ਆਪ ਹੀ ਨਿਰੰਕਾਰ ਹੈ, ਪਰਮੇਸ਼ਰ ਆਪ ਹੈ, ਵਾਹਿਗੁਰੂ ਨੇ ਉਹ ਰੂਪ ਧਾਰਿਆ ਹੈ। ਰੂਪ ਧਾਰਨ ਕਰਕੇ ਹੁਣੇ ਤੋਂ ਹੀ ਬੱਚਿਆਂ ਨੂੰ ਭਗਤੀ ਭਾਵਨਾ ਦਾ ਉਪਦੇਸ਼, ਕੱਚੇ ਦੁੱਧ ਨੂੰ, ਜਿਵੇਂ ਕੱਚੇ ਦੁੱਧ ਨੂੰ ਜਿੱਧਰ ਮਰਜ਼ੀ ਮੋੜ ਲਓ, ਇਸੇ ਤਰ੍ਹਾਂ ਬਾਲਕ ਬੱਚਾ ਛੋਟਾ ਜਿਹਾ, ਜੇ ਉਹਨਾਂ ਨੂੰ ਆਪਾਂ ਸਾਖੀਆਂ ਸੁਣਾਈਏ, ਉਹਨਾਂ ਦੇ ਮਨ ਦੇ ਉੱਤੇ ਡੂੰਘਾ ਪ੍ਰਭਾਵ ਪੈਂਦਾ ਸਾਖੀਆਂ ਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਸੁਣਾ ਰਹੇ ਹਨ,
ਸ਼ਰਵਣ ਮਨਣ ਕਰ ਹੈ ਨਿਧ ਆਸਾ।
ਮਹਾਰਾਜ ਪਹਿਲਾਂ ਸੁਣਨ ਦੀ, ਫਿਰ ਵਿਚਾਰਨ ਦੀ, ਫਿਰ ਉਹਨੂੰ ਕਮਾਉਣ ਦੀ ਦੱਸਦੇ ਨੇ, ਸਾਰਿਆਂ ਨੂੰ ਧਾਰਨ ਕਰਾਉਂਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਚਾਰ ਪੌੜੀਆਂ ਸੁਣਿਆ ਦੀਆਂ, ਚਾਰ ਮੰਨੇ ਦੀਆਂ, ਪੰਚ ਪ੍ਰਵਾਨ ਪੰਚ ਪ੍ਰਧਾਨ ਨਿਧਿਆਸਣ ਦੀਆਂ ਪੌੜੀਆਂ ਸ਼ੁਰੂ ਕਰ ਦਿੱਤਾ ਹੈ ਸੁਣਾਉਣਾ, ਕਿ ਸੁਣਿਆ ਕਰੋ, ਪਰਮਾਤਮਾ ਦਾ ਨਾਮ ਮੰਨਿਆ ਕਰੋ, ਉਹਨੂੰ ਕਮਾਇਆ ਕਰੋ ਭਾਈ।
ਮਨ ਸੁਣਨੇ ਕੀ ਵਧ ਹੈ ਪਿਆਸਾ।
ਜਿਉਂ ਜਿਉਂ ਆਪਣੀ ਮਿਠਾਸ ਭਰੀ ਬੋਲੀ ਬੋਲਦੇ ਨੇ, ਸਾਹਮਣੇ ਬੈਠੇ ਬੱਚੇ ਬਹੁਤ ਭਾਗਾਂ ਵਾਲੇ, ਇਹ ਇੱਕ ਬਾਹਰਲੀ ਗੱਲ ਵੱਖਰੀ ਹੁੰਦੀ ਵੀ ਉਹ ਬੱਚਿਆਂ ਨਾਲ ਖੇਡਦੇ ਸਨ, ਪਰ ਅੰਦਰਲੀ ਗੱਲ ਕੀ, ਉਹ ਜਿਹੜੇ ਯੁੱਗਾਂ ਦੇ ਭਗਤ ਭਟਕੇ ਹੋਏ, ਜਿਨ੍ਹਾਂ ਨੂੰ ਕੋਈ ਹਲੇ ਬਖਸ਼ਿਸ਼ ਨਹੀਂ ਸੀ ਪ੍ਰਾਪਤ ਹੋਈ, ਇਹ ਸਭ ਨੂੰ ਉਹਨਾਂ ਨੂੰ ਜਨਮ ਦਿੱਤਾ, ਔਰ ਉਹਨਾਂ ਨੂੰ ਜਨਮ ਦੇ ਕੇ ਹੁਣ ਤੋਂ ਹੀ ਸਰਵਣ ਮੰਨਣ ਨਿਧਿਆਸਣ ਕਰਾਉਣ ਲੱਗੇ ਨੇ। ਉਹਨਾਂ ਦੇ ਅੰਦਰ ਹੋਰ ਪਿਆਸਾ ਵੱਧਦੀ ਹੈ, ਕਿਉਂਕਿ ਕਲਿਆਣ ਨਾਮ ਨੇ ਕਰਨੀ ਸੀ। ਪਹਿਲਿਆਂ ਯੁੱਗਾਂ ਵਿੱਚ ਲੋਕਾਂ ਨੇ ਲੱਖ ਲੱਖ ਵਰ੍ਹਾ ਤਪੱਸਿਆ ਕੀਤੀ, ਤਪੱਸਿਆ ਤਪੱਸਿਆ ਹੀ ਹੁੰਦੀ ਆ ਅਤੇ ਭਗਤੀ ਭਗਤੀ ਹੀ ਹੁੰਦੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੋਚਿਆ, ਇਹ ਤਪੱਸਿਆ ਕਰਕੇ ਮੇਰੇ ਤੱਕ ਇੱਥੇ ਤੱਕ ਪਹੁੰਚੇ ਨੇ, ਹੁਣ ਇਹਨਾਂ ਨੂੰ ਮੈਂ ਐਸੀ ਕਮਾਈ ਕਰਾ ਦਿਆਂ ਕਿ ਜਿੱਥੇ ਮੇਰਾ ਆਪਣਾ ਵਾਸਾ ਹੈ, ਸੱਚਖੰਡ ਵਸੈ ਨਿਰੰਕਾਰ, ਹੁਣ ਇਹਨਾਂ ਦਾ ਵਾਸਾ ਉੱਥੇ ਹੋਵੇਗਾ।
ਗਿਰਾ ਸੁਗੰਧ ਬਦਨ ਅਰਬਿੰਦਾ।
ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਾਣੀ ਆ ਨਾ, ਸੁਗੰਧੀ ਵਾਲੀ, ਮੁਖਾਰ ਬਿੰਦ ਵਿੱਚੋਂ ਜਿਵੇਂ ਕਮਲ ਸਰੀਖਾ ਚਿਹਰਾ ਹੈ, ਗਿਰਾ ਮਹਾਰਾਜ ਦੀ ਜਿਹੜੀ ਬਾਣੀ ਹੈ ਬੜੀ ਸੁਗੰਧੀ ਵਾਲੀ, ਪਿਆਰ ਵਾਲੀ, ਗੁਰੂ ਨਾਨਕ ਦੇਵ ਦੀ ਬਾਣੀ ਹੈ।
ਜੁਗਤ ਜੁਗਤ ਸੁੰਦਰ ਮਕਰੰਦਾ,
ਜੁਗਤੀਆਂ ਦੇ ਸਹਿਤ ਸੋਹਣਾ ਰਸ ਸਤਿਗੁਰੂ ਮਹਾਰਾਜ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕਰਦੇ ਹਨ। ਜਿਵੇਂ ਕਮਲ ਦੇ ਫੁੱਲ ਦਾ ਪ੍ਰਮਾਣ ਬਣਾਇਆ, ਇਸੇ ਤਰ੍ਹਾਂ ਹੀ ਹਮਾਰਾ ਇਹ ਕਿਰਪਾ ਕੀਜੈ, ਸਾਡੇ ਉੱਤੇ ਕਿਰਪਾ ਕਰੋ ਮਹਾਰਾਜ ਸੱਚੇ ਪਾਤਸ਼ਾਹ। ਹੋਰ ਪਾਣੀ ਨਾਲ ਸਾਡਾ ਕੋਈ ਕੰਮ ਨਹੀਂ ਹੈ। ਇਹ ਇੱਕ ਫੁੱਲ ਦੇ ਅੰਦਰ ਧੂੜਾ ਹੁੰਦਾ, ਕਿਸੇ ਵੀ ਫੁੱਲ ਦੇ ਅੰਦਰ ਵਿਚਕਾਰ ਜੇ ਦੇਖੋ ਹੱਥ ਲਾ ਕੇ ਉਂਗਲ ਲਾਈ, ਲਾਲ ਰੰਗ ਦਾ ਫੁੱਲ ਹੈ ਤਾਂ ਲਾਲ ਧੂੜਾ ਹੱਥ ਨੂੰ ਲੱਗਦਾ, ਪੀਲਾ ਹੁੰਦਾ ਤਾਂ ਪੀਲਾ ਜਾਂ ਧੂੜਾ ਲੱਗ ਜਾਂਦਾ। ਇਹਨੂੰ ਮਕਰੰਦ ਕਹਿੰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੀ ਜਿਹੜੀ ਧੂੜੀ ਹੈ, ਇਹਨੂੰ ਮਕਰੰਦ ਦੀ ਤੁਲਨਾ ਦਿੱਤੀ। ਦਸਾਂ ਸਰੂਪਾਂ ਦੇ ਚਰਨਾਂ ਦੀ ਧੂੜੀ ਮਕਰੰਦ ਹੈ। ਸੋ ਸਾਨੂੰ ਕਿਰਪਾ ਕਰਕੇ, ਕਿਰਪਾ ਜਲ ਦੇ ਨਾਨਕ ਸਾਰਿੰਗ ਕਹੋ ਹੋਏ ਜਾ ਤੇ ਤੇਰੇ ਨਾਮ ਵਾਸਾ, ਆਰਤੀ ਚ ਕਿਹਾ, ਸੋਹਲੇ ਚ ਨਾਏ ਵਾਸਾ ਕਿਹਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਬਾਲ ਬ੍ਰਿੰਦ ਸਾਮ ਭਏ ਮਲਿੰਦਾ,
ਸਾਰੇ ਜਿਤਨੇ ਬਾਲਕ ਚਾਰੇ ਪਾਸੇ ਬੈਠੇ ਸੁਣ ਰਹੇ ਨੇ, ਉਹ ਮਾਨੋ ਭਮਰੇ ਬਣ ਗਏ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਕਰੰਦ ਖਿਲਾਰ ਰਹੇ ਨੇ, ਖੁਸ਼ਬੂਆਂ ਖਿਲਾਰ ਰਹੇ ਨੇ, ਉਨ੍ਹਾਂ ਨੂੰ ਚਰਨ ਧੂੜੀ ਬਖਸ਼ਿਸ਼ ਕਰਦੇ ਹਨ।
ਸ਼੍ਰਵਣ ਕਰ ਹੈ ਅਗਾਤ ਅਨੰਦਾ,
ਹੁਣ ਜਦੋਂ ਸ਼੍ਰਵਣ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ, ਤੋ ਸ਼੍ਰਵਣ ਕਰ ਹੈ ਅਗਾਤ ਅਨੰਦਾ, ਮਹਾਰਾਜ ਸੱਚੇ ਪਾਤਸ਼ਾਹ ਦੇ ਜਿਹੜੇ ਨੇ ਬਚਨ ਕੰਨਾ ਰੂਪ ਡੂਨਿਆਂ ਦੇ ਨਾਲ ਪੀਣਾ ਕਰਦੇ ਨੇ ਅਤੇ ਪ੍ਰਾਪਤ ਹੁੰਦਾ ਆਨੰਦ। ਮਾਨੋ ਕੰਨਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਬਚਨ ਅੰਮ੍ਰਿਤ ਬਣ ਕੇ ਕੰਨਾਂ ਵਿੱਚ ਜਾ ਰਹੇ ਨੇ ਅੰਦਰ।
ਦੋਹਰਾ ਆਵਤ ਜਾਵਤ ਮਨਜ ਕੋ ਸੁਨਤ ਠਾਢ ਹੋਏ ਜਾਤ,
ਹੁਣ ਜਦੋਂ ਇਹ 15-20-50 ਬੱਚਿਆਂ ਦੀ ਸੰਗਤ ਬੈਠੀ ਆ, ਬੱਚਿਆਂ ਤੋਂ ਸ਼ੁਰੂ ਕੀਤਾ ਪ੍ਰਚਾਰ, ਹੁਣ ਕੋਈ ਰਾਹੀ ਲੰਘਦਾ, ਬੱਚੇ ਬੈਠੇ ਬੜੇ ਟਕਾ ਦੇ ਨਾਲ, ਇਹ ਤਾਂ ਬਹਿੰਦੇ ਨਹੀਂ ਹੁੰਦੇ ਟੇਕੇ, ਉਹ ਜੋ ਬਾਬੇ ਕਲਿਆਣ ਚੰਦ ਦਾ ਸਾਹਿਬਜ਼ਾਦਾ ਗੁਰੂ ਨਾਨਕ ਪਾਤਸ਼ਾਹ ਇਹ ਕੀ ਸੁਣਾ ਰਹੇ ਨੇ ਇਹਨਾਂ ਨੂੰ, ਉਹ ਵੀ ਖੜ ਜਾਂਦਾ ਸੁਣ ਕੇ, ਕਹਿੰਦਾ ਦਿਲਚਸਪ ਗੱਲ ਸੁਣਾ ਰਹੇ, ਬੜੀ ਸੋਹਣੀ ਹੈ ਭਗਤੀ ਭਾਵਨਾ ਵਾਲੀ, ਉਹ ਵੀ ਖੜ ਜਾਂਦਾ, ਫਿਰ ਹੋਰ ਉਹ ਵੀ ਖੜ ਗਿਆ, ਫਿਰ ਹੋਰ ਆਇਆ ਉਹ ਵੀ ਖੜ ਗਿਆ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਚਾਰ ਸੁਣਦੇ ਨੇ, ਖੜ ਜਾਂਦੇ ਨੇ। ਵੀ ਇੱਕ ਛੋਟਾ ਜਿਹਾ ਬੱਚਾ 5 ਸਾਲ ਦੀ ਉਮਰ ਵਿੱਚ ਇਤਨਾ ਸੁੰਦਰ ਪ੍ਰਚਾਰ ਕਰ ਰਿਹਾ, ਇਤਨੇ ਸੁੰਦਰ ਸ਼ਬਦ ਬੋਲ ਰਿਹਾ ਕਿ ਕੋਈ ਵੀ ਬੰਦਾ ਉੱਥੋਂ ਅੱਗੇ ਵਧਣ ਨੂੰ ਤਿਆਰ ਨਹੀਂ ਹੁੰਦਾ।
ਪੰਡਿਤ ਸੇ ਮਧੁਰੇ ਲੱਗਾ ਹੈ ਕੀਰਤ ਬਦਨ ਅਲਾਏ,
ਕਹਿੰਦੇ ਜਿਵੇਂ ਕੋਈ ਮਹਾਨ ਵੱਡਾ ਪੰਡਿਤ ਹੁੰਦਾ ਉਸ ਤਰ੍ਹਾਂ ਲੱਗਦੇ ਨੇ ਬੈਠੇ, ਬਹੁਤ ਵਿਦਵਾਨ ਨੇ। ਹਲੇ ਤੱਕ ਤਾਂ ਲੋਕ ਐਸਾ ਹੀ ਕਹਿੰਦੇ ਨੇ, ਕਿਉਂਕਿ ਹਲੇ ਪਤਾ ਨਹੀਂ ਨਾ ਹੈ, ਜਿੰਨਾ ਕੁ ਸਮਝਦੇ ਨੇ ਉਨਾ ਕੀ ਕਹਿੰਦੇ ਹਨ।
ਚੌਪਾਈ ਇਹ ਬਾਲਕ ਕੈਸੇ ਬਤ ਬੋਲਾ ਹੈ,
ਇਹ ਬਾਲਕ ਦੇਖੋ ਛੋਟੀ ਜਿਹੀ ਉਮਰ ਚ, 5 ਸਾਲ ਦੀ ਉਮਰ ਚ ਕਿੰਨੇ ਸੋਹਣੇ ਬਚਨ ਬੋਲਦੇ ਹਨ।
ਬਾਲ ਬੈਸ ਹੈ ਬੋਲ ਅਮੁੱਲ ਹੈ,
ਬਾਲਕ ਉਮਰ ਹੈ ਪਰ ਬਚਨ ਕਿੰਨੇ ਅਮੋਲਕ ਨੇ, ਬਹੁਤ ਅਮੋਲਕ ਬਚਨ ਕਹਿੰਦੇ ਹਨ ਜੀ।
ਚੰਦ ਬਦਨ ਤੇ ਸੁਧਾ ਸਮਾਨੀ,
ਚੰਦਰਮਾ ਵਰਗਾ ਮੁੱਖ ਹੈ, ਚੰਦਰਮਾ ਵਰਗੇ ਮੁਖਾਰ ਬਿੰਦ ਵਿੱਚੋਂ ਸੁਧਾ ਸਮਾਨੀ ਅੰਮ੍ਰਿਤ ਵਰਗੀ ਬਾਣੀ ਜੋ ਹੈ।
ਸ੍ਰੁਤ ਦਰ ਪਾਨ ਦਾ ਬੋਲਤ ਬਾਣੀ,
ਸੋ ਕੰਨਾਂ ਰਾਹੀਂ ਪੀਂਦੇ ਨੇ ਮਾਨੋ ਬਾਣੀ ਨੂੰ, ਮਿਠਾਸ ਭਰੇ ਬਚਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ, ਉਨ੍ਹਾਂ ਦੀ ਦ੍ਰਿਸ਼ਟੀ ਸੰਪੂਰਨ ਹੈ, ਜਿੱਧਰ ਨੂੰ ਤੱਕ ਦਿੱਤਾ ਉਹਨੂੰ ਗੁਰੂ ਨਾਨਕ ਦੇਵ ਜੀ ਨੇ ਆਪਣਾ ਹੀ ਬਣਾ ਲਿਆ।
ਲੱਗੀ ਸਿਸਨ ਕੀ ਪ੍ਰੀਤ ਕਨੇਰੀ,
ਸਿਸਨ ਜੋ ਬੱਚੇ ਹਨ ਉਹਨਾਂ ਦੀ ਪ੍ਰੀਤੀ ਬਹੁਤ ਜ਼ਿਆਦਾ ਲੱਗ ਗਈ, ਬੜੇ ਪਿਆਰ ਨਾਲ ਬੈਠੇ ਨੇ, ਚਕੋਰ ਜਿਵੇਂ ਤੱਕਦੀ ਚੰਦਰਮਾ ਵੱਲ, ਇਉਂ ਤੱਕਦੇ ਹਨ ਸਾਰੇ ਬੱਚੇ।
ਸੰਗ ਨਾ ਤਜਹਿ ਰਹੁ ਮੁਖ ਹੇਰੀ,
ਹੁਣ ਸੰਗ ਨਹੀਂ ਤਾਂ ਛੱਡਣਾ ਚਾਹੁੰਦੇ, ਮੁਖ ਦੇਖਣਾ ਚਾਹੁੰਦੇ ਨੇ ਘਰ ਦੇ ਉਡੀਕਦੇ। ਸਾਡੇ ਨਿਆਣੇ ਪਤਾ ਨਹੀਂ ਅੱਜ ਕਿੱਧਰ ਗਏ ਨੇ, ਸਵੇਰ ਦੇ ਘਰੇ ਹੀ ਨਹੀਂ ਮੁੜੇ ਹੈ ਸਾਰੇ ਜਾਣੇ, ਹਰ ਕੋਈ ਕਹਿੰਦਾ ਬਸ ਉੱਥੇ ਹੀ ਹੋਣੇ ਆ, ਨਿਆਣਿਆਂ ਨੇ ਕਿੱਧਰ ਜਾਣਾ, ਅੱਜ ਕੱਲ੍ਹ ਤਾਂ ਉੱਥੇ ਹੀ ਸਕੂਲ ਖੋਲਿਆ ਹੋਇਆ ਉਹਨਾਂ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਸੁਣਾਈ ਜਾਂਦੇ ਨੇ, ਉਹ ਉੱਥੇ ਸੁਣੇ ਜਾਂਦੇ ਨੇ, ਕਈ ਤਾਂ ਕਹਿੰਦੇ ਚੱਲ ਚੰਗਾ ਨਿਆਣੇ ਸ਼ਰਾਰਤ ਨਹੀਂ ਕਰਦੇ, ਕੋਈ ਚੰਗੀ ਚੀਜ਼ ਸਿੱਖਦੇ ਨੇ, ਕਈ ਕਹਿੰਦੇ ਇਹ ਨਾ ਹੋਵੇ ਨਿਆਣੇ ਪੜ੍ਹਨ ਨੂੰ ਹੀ ਹਟ ਜਾਣ, ਕਿਤੇ ਆਪਣੇ ਨਿਆਣੇ ਕਿਤੇ ਕੰਮ ਕਰਨ ਨੂੰ ਹੀ ਹਟ ਜਾਣ, ਹੋਰ ਕਿਤੇ ਮਾਲਾ ਹੀ ਫੜ ਕੇ ਬਹਿ ਜਾਣ। ਬਹੁਤ ਲੋਕਾਂ ਨੂੰ 99% ਲੋਕਾਂ ਨੂੰ ਹੁੰਦਾ ਨਿਆਣਾ ਵਿਗੜੀ ਨਾ ਜਾਏ, ਗੁਰਦੁਆਰੇ ਜਾ ਕੇ ਕਿਤੇ ਹੋਰ ਮਾਲਾ ਫੜ ਲਏ, ਪਾਠ ਕਰਨ ਲੱਗ ਗਿਆ, ਇਹ ਕੰਮ ਕੌਣ ਕਰੂ, ਰੋਟੀ ਕਿੱਥੋਂ ਖਾਵਾਂਗੇ, ਰੋਟੀ ਗੁਰਦੁਆਰਿਓਂ ਖਾਣੀ ਆ। ਇਉਂ ਲੋਕੀ ਸੋਚਦੇ ਨੇ, ਪਰ ਨਹੀਂ ਜਾਣਦੇ ਕਿ ਰੋਟੀ ਦੇਣ ਵਾਲਾ, ਰੋਜੀ ਦੇਣ ਵਾਲਾ ਜਿੱਥੇ ਤੁਸੀਂ ਭਜਦੇ ਫਿਰਦੇ ਹੋ ਸਾਰਾ ਦਿਨ, ਆ ਹੈੱਡ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਕਿ ਰੋਜ਼ੀ ਦਿਹੰਦ ਹੈ, ਇਹਨਾਂ ਨੇ ਸਾਡੇ ਮੱਥੇ ਤੇ ਰੋਟੀ ਲਿਖਣੀ ਹੈ, ਰੋਜੀ ਲਿਖਣੀ ਹੈ, ਮੱਥਾ ਟੇਕਣ ਨਾਲ ਸਾਨੂੰ ਰੋਜੀ ਰੋਟੀ ਮਿਲਣੀ, ਇੱਥੋਂ ਮਿਲਣੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਭ ਕੁਛ ਦਿੰਦੇ ਨੇ, ਬਾਰਿਕ ਵਾਂਗੀ ਹਾਂ ਸਭ ਕੁਛ ਮੰਗਾਂ। ਇਸ ਕਰਕੇ ਦੇਂਦੇ ਤੋਟ ਨਾਹੀਂ ਪ੍ਰਭ ਰੰਗਾ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਾ ਕੁਛ ਦਿੰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਸਭ ਕੁਛ ਬਖਸ਼ਿਸ਼ ਕਰਦੇ ਹਨ। ਜੇ ਮਹਾਰਾਜ ਦੇ ਕੋਲ ਬੈਠੇ ਆ, ਸਤਿਗੁਰੂ ਬਿਨਾਂ ਦੇਖਿਆ ਸਭ ਕੁਛ ਕਰੀ ਜਾ ਰਹੇ ਨੇ, ਆਪਾਂ ਨੂੰ ਦਿਖਦਾ ਨਹੀਂ। ਉਹ ਮਹਾਰਾਜ ਦੇ ਕੋਲ ਜਦੋਂ ਆ ਕੇ ਬੈਠ ਗਏ, ਸਤਸੰਗਤ ਕੀਤੀ, ਅਣ ਮੰਗਿਆ ਦਾਨ ਦੇਵਣਾ, ਬਿਨ ਮੰਗੇ ਮੋਤੀ ਮਿਲੇ, ਸਭ ਕੁਛ ਗੁਰੂ ਸਾਹਿਬ ਜੀ ਬਿਨਾਂ ਮੰਗਿਆ ਹੀ ਦੇਈ ਜਾਂਦੇ ਨੇ, ਕੰਮ ਸਵਾਰੀ ਜਾਂਦੇ ਨੇ ਆਪੇ। ਜਿਵੇਂ ਆਪਣੇ ਬੱਚਿਆਂ ਦਾ ਆਪਾਂ ਧਿਆਨ ਨਹੀਂ ਰੱਖਦੇ, ਬੱਚਾ ਜਿਉਂ ਜਨਮ ਲੈਂਦਾ ਧਿਆਨ ਕਿੰਨਾ ਰੱਖਦੇ ਆ। ਕਿਤੇ ਘੁੰਮੀ ਜਾਓ, ਲੈ ਵੀ 3 ਵੱਜ ਗਏ, ਮੈਂ ਤਾਂ ਬੱਚੇ ਨੂੰ ਸਕੂਲੋਂ ਲੈਣਾ, ਗੱਡੀ ਸਾਰੇ ਕੰਮ ਛੱਡ ਕੇ ਭਜਾ ਕੇ 3 ਵਜੇ ਗੱਡੀ, 4 ਵਜੇ ਜਦੋਂ ਵੀ ਸਕੂਲ ਤੋਂ ਨਿਕਲਣਾ ਉੱਥੇ ਖੜੀ ਹੁੰਦੀ ਆਪਣੀ ਗੱਡੀ। ਉਹ ਵੀ ਮੇਰਾ ਬੱਚਾ, ਕੱਪੜਾ ਖਰਾਬ ਹੋ ਗਿਆ ਤਾਂ ਫਿਕਰ ਹੈ, ਆਹ ਚੀਜ਼ ਇਹਨੇ ਲੈਣੀ ਆ, ਆਹ ਲੈਣੀ ਆ, ਬੱਚਾ ਜਰਾ ਨਹੀਂ ਸੋਚਦਾ, ਨਾ ਉਹ ਮੰਗਦਾ। ਪਰ ਆਪਾਂ ਕਹਿੰਦੇ ਨਹੀਂ ਅਸੀਂ ਦੇਣਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ, ਆਪਾਂ ਨਾ ਮੰਗੀਏ ਜਾਂ ਮੰਗੀਏ, ਸਤਿਗੁਰੂ ਕਹਿੰਦੇ ਮੰਗੇ ਨਾ ਮੰਗੇ, ਮੈਂ ਤਾਂ ਦੇਣਾ, ਮੈਨੂੰ ਤਾਂ ਪਤਾ ਇਹਨੂੰ ਲੋੜ ਹੈ। ਕਈ ਨਿਆਣੇ ਮੰਗ ਲੈਂਦੇ ਘਰ ਚ, ਕਈ ਨਹੀਂ ਮੰਗਦੇ, ਦੋਨਾਂ ਨੂੰ ਹੀ ਮਾਤਾ ਪਿਤਾ ਦੇ ਦਿੰਦੇ ਨੇ। ਇਸ ਕਰਕੇ ਮੰਗਣ ਵਾਲਾ ਇੱਕ ਹੈ, ਰੌਲਾ ਪਾਉਣ ਵਾਲਾ ਦੂਜੇ, ਦੋਵਾਂ ਨੂੰ ਵੈਸੇ ਹੀ ਮਿਲ ਜਾਂਦਾ। ਜੇ 2 ਰੌਲਾ ਪਾਉਂਦੇ ਆ, ਤੀਜੇ ਨੂੰ ਵੈਸੇ ਹੀ ਦੇ ਦਿੰਦੇ ਆ, ਕਿਉਂ ਬਈ ਇਹ ਮਾੜਾ, ਜਦ ਤੁਸੀਂ ਆਹ ਚੀਜ਼ ਲਈ ਇਹ ਤੀਜੇ ਲਈ ਵੀ ਲੈ ਕੇ ਜਾਣੀ ਆ। ਇਸ ਕਰਕੇ ਸੱਚੇ ਪਾਤਸ਼ਾਹ ਸਾਰਿਆਂ ਦਾ ਧਿਆਨ ਰੱਖਦੇ ਹਨ।
ਸਦਨ ਆਏ ਜਬ ਦੀਨਾ ਨਾਥ,
ਦੀਨਾ ਦੇ ਮਾਲਕ ਗੁਰੂ ਨਾਨਕ ਦੇਵ ਜੀ ਜਦੋਂ ਘਰ ਆਏ,
ਸਿਸਨ ਹੈ ਤਜ ਹੈ ਰਹ ਹੈ ਹਿਤ ਸਾਥੂ,
ਉਹ ਸਾਰੀ ਸੰਗਤ ਨਾਲ ਹੀ ਆ ਗਈ, 20-50 ਜਾਣੇ ਬੱਚੇ ਰਾਹਗੀਰ ਵੀ ਘਰ ਆ ਗਏ, ਪਿੱਛੇ ਹੀ ਆ ਗਏ ਸਾਰੇ ਜਾਣੇ, ਘਰ ਨਹੀਂ ਜਾਂਦੇ ਆਪਣੇ।
ਬਾਹਰ ਚੱਲ ਤੋ ਸੰਗ ਸਿਧਾਰ ਹੈ,
ਹੁਣ ਜੇ ਬਾਹਰ ਜਾਂਦੇ ਨੇ ਸਾਰੇ ਜਣੇ ਨਾਲ ਹੀ ਚਲੇ ਜਾਂਦੇ ਨੇ। ਐਸੀ ਐਸੀ ਖਿੱਚ ਬਣ ਗਈ ਮਨ ਦੇ ਅੰਦਰ, ਕਿਉਂਕਿ ਮਹਾਨ ਜੋਤ ਹੈ ਔਰ ਆਪਣੇ ਵਿੱਚ ਵੀ ਉਹੀ ਜੋਤ ਹੈ, ਜੋਤ ਅਤੇ ਜੋਤ ਦੀ ਖਿੱਚ ਬਣ ਗਈ ਆਪਸ ਵਿੱਚ।
ਇਹ ਵਿਦ ਨਿਤ ਪ੍ਰਤ ਸੁਖ ਦੁਬਿਹਾਰ ਹੈ,
ਇਸ ਤਰੀਕੇ ਨਾਲ ਰੋਜ਼ ਸੁਖ ਦੇ ਸਹਿਤ ਜ਼ਿੰਦਗੀ ਬਤੀਤ ਹੋ ਰਹੀ ਹੈ, ਮਨ ਧਰਤੀ ਤੇ ਸੁਖ ਆ ਗਿਆ ਹੈ।
ਸ਼ਵਾਸ ਵਾਸ ਸ਼ੇਮੋ ਚਿਤ ਵਾਲਾ,
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ, ਸਵੱਛ ਬਚ ਪਵਿੱਤਰ ਮਨ ਵਾਲੇ ਮੁਕਤੀ ਦੇ ਲਾਇਕ ਜਿਹੜੇ ਬਾਲਕ ਨੇ, ਉਨ੍ਹਾਂ ਨੂੰ ਸਤਿਗੁਰੂ ਜੀ ਮੁਕਤੀ ਦੇਈ ਜਾ ਰਹੇ ਹਨ, ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ।
ਕਰੇ ਕਿਤੇ ਜੋ ਦੀਨ ਦਿਆਲਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਵ ਦੀਨ ਦਿਆਲ, ਸਤਿਗੁਰ ਨੇ ਕਈ ਬਾਲਕੇ ਮੁਕਤੀ ਦੇ ਲਾਇਕ ਕਰ ਦਿੱਤੇ, ਕਈ ਮੁਕਤੀ ਦੇ ਲਾਇਕ ਸਨ ਉਨ੍ਹਾਂ ਨੂੰ ਮੁਕਤੀ ਦੇ ਦਿੱਤੀ। ਉਨ੍ਹਾਂ ਨੂੰ ਕੀ ਔਖਾ, ਉਨ੍ਹਾਂ ਛੋਟੀ ਉਮਰ ਚ ਸ਼ੁਰੂ ਕਰ ਦਿੱਤਾ ਕਾਰਜ ਆਪਣਾ।
ਦੋਹਰਾ ਲੀਲਾ ਬਾਲਕ ਖੇਲ ਕੇ ਸਲੰਕਾਰ ਸਬਲਾਸ,
ਬਾਲਕ ਵਾਲੀ ਲੀਲਾ ਸਤਿਗੁਰੂ ਸੱਚੇ ਪਾਤਸ਼ਾਹ ਕਰਦੇ ਨੇ, ਅਲੰਕਾਰਾਂ ਸਹਿਤ ਸਲੰਕਾਰ ਸਾਰੇ ਸੁਖ ਸੁਖਾਂ ਦੀ ਰਾਸ, ਧੰਨ ਗੁਰੂ ਨਾਨਕ ਦੇਵ ਜੀ।